ਹੋ ਗਏ ਨੇ ਜਿਹੜੇ ਤੁਹਾਨੂੰ ਥੋੜੇ ਦਿਨਾਂ ਚ ਮੁਕਤੀ ਕਰਨ ਵਾਸਤੇ ਵੀ ਡਿਪਲੋਮਾ ਦੇ ਦਿੰਦੇ ਵੀ ਮੁਕਤ ਲੋਕ ਵਿਚਾਰੇ ਭਰਮ ਦੇ ਤੁਰੇ ਫਿਰਦੇ ਨੇ ਸਮਝਦੇ ਨੇ ਮੁਕਤ ਰੋਂਦੇ ਫਿਰ ਉਸੇ ਤਰ੍ਹਾਂ ਹੀ ਨੇ ਦੁਕਾਨਦਾਰ ਹੈਗੇ ਨੇ ਪੈਸੇ ਇਕੱਠੇ ਕੀਤੇ ਗੱਲ ਬਣ ਗਈ ਤੁਸੀਂ ਆਪਣੇ ਘਰ ਅਸੀਂ ਆਪਣੇ ਘਰ ਤੇ ਲੋਕ ਚਾਹੁੰਦੇ ਨੇ ਮਿਹਨਤ ਕੀਤੀ ਨਾ ਜਾਏ ਮੁਕਤੀ ਮਿਲ ਜਾਏ ਮੁਕਤੀ ਕਿਤੇ ਦੁਕਾਨਾਂ ਤੋਂ ਮਿਲਣ ਲਈ ਸਾਈਂ ਲੋਕੋ ਇਹ ਤੇ ਪ੍ਰੇਮ ਦਾ ਮਾਰਗ ਹੈ ਪ੍ਰੇਮ ਦਾ ਇਹ ਤੇ ਭਾਵਨਾ ਦਾ ਮਾਰਗ ਹੈ ਭਾਵਨਾ ਦਾ ਭਾਵਨਾ ਵਿਹੀਨ ਛੀਨ ਕੈਸੇ ਕੋ ਤਰਸ ਹੈ ਗੁਰੂ ਸਾਹਿਬ ਕਹਿੰਦੇ ਭਾਵਨਾ ਹੈ ਹੀ ਨਹੀਂ ਤਰੇਗਾ ਕਿਵੇਂ ਕੀ ਮਿਲੇਗਾ ਤੈਨੂੰ ਭਾਵਨਾ ਤੇਰੀ ਮੜੀਆਂ ਤੇ ਭਾਵਨਾ ਤੇਰੀ ਕਬਰਾਂ ਤੇ ਭਾਵਨਾ ਤੇਰੀ ਸਵਾਰਥ ਤੇ ਬੈਠੀ ਹੈ ਤਰੇਗਾ ਕਿ ਇਹਦੇ ਤੋਂ ਅੱਗੇ ਤਾਂ ਤੂੰ ਕਦਮ ਨਹੀਂ ਚੱਲਦਾ ਮੈਂ ਤਾਂ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੰਗਤਾਂ ਨੂੰ ਕਹਿ ਬੈਠਾ ਹਾਂ ਹੁਣ ਵੀ ਕਹਿ ਦੇਣਾ ਲੋਕ ਤੇ ਗੁਰੂ ਘਰਾਂ ਤੇ ਸੰਤਾਂ ਕੋਲ ਜਾਂਦੇ ਹੀ ਸਵਾਰਥ ਕਰਕੇ ਨੇ ਸਵਾਰਥ ਹੈ ਤਾਂ ਜਾਣੇ ਨਹੀਂ ਤੇ ਲੋੜ ਕੋਈ ਨਹੀਂ ਪੁੱਛੀਏ ਕੀ ਗੱਲ ਸੰਗਤ ਨੇ ਕੀਤੀ ਬਾਬਾ ਜੀ ਲੋੜ ਹੀ ਨਹੀਂ ਪਈ ਇੰਨਾ ਚਿਰ ਹੁਣ ਦੁੱਖ ਪਿਆ ਤਾਂ ਕਰਕੇ ਸਾਹਮਣੇ ਸਿੱਧੇ ਕਹਿ ਦਿੰਦੇ ਗੱਲ ਵੀ ਠੀਕ ਹੈ ਜੋ ਅੰਦਰ ਬੈਠਾ ਜੋ ਕਿਰਪਾ ਕਰੋ ਕਿਤੇ ਦੁੱਖ ਤੋਂ ਮੁਕਤ ਹੋ ਜਾਈਏ ਤਾਂ ਫਿਰ ਸੰਗਤ ਕਰੀਏ ਇਹ ਤੇ ਇੱਕ ਐਗਰੀਮੈਂਟ ਹੈ ਇੱਕ ਸੌਦਾ ਭਾਈ ਪਹਿਲੇ ਸੁੱਖ ਮਿਲੇ ਔਰ ਫਿਰ ਪ੍ਰਭੂ ਦੇ ਗੀਤ ਗਾਈਏ ਸਾਰੀ ਜ਼ਿੰਦਗੀ ਲੰਘ ਜਾਏਗੀ ਸੌਦਾ ਪੂਰਾ ਨਹੀਂ ਜਿਉਣ ਵਾਲਾ ਪਰਮਾਤਮਾ ਨੂੰ ਪਤਾ ਇਹ ਇਨਸਾਨ ਕਈ ਵਾਰ ਕੌਲ ਕਰਕੇ ਬਚਨ ਕਰਕੇ ਖਿਸ ਚੁੱਕਾ ਇਸ ਕਰਕੇ ਮਹਾਰਾਜ ਨੂੰ ਹੁਣ ਅਤਬਾਰ ਨਹੀਂ ਰਹਿ ਗਿਆ ਉਹ ਵੀ ਹੁਣ ਕਹਿੰਦੇ ਨੇ ਬਈ ਨਹੀਂ ਪਿਆਰਿਆ ਤੇਰੇ ਤੇ ਇਤਬਾਰ ਨਹੀਂ ਦਸ ਵਸਤੂ ਲੇ ਪਾਛੇ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ ਇੱਕ ਪੀ ਨਾ ਦੇ ਦਸ ਵੀ ਹਿਰ ਲੇ ਤੋ ਮੁੜੋ ਕਾ ਕਹਾਂ ਕਰੇ ਜਿਸ ਠਾਕੁਰ ਸੇ ਨਾ ਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਦਸ ਇੰਦਰੀਆਂ ਦਿੱਤੀਆਂ ਸੰਸਾਰ ਚ ਲਾ ਨਿਰੰਕਾਰ ਚ ਨਹੀਂ ਲਾਈਆਂ ਜੇ ਦਸੇ ਇੰਦਰੀਆਂ ਸੰਸਾਰ ਚ ਲਾ ਦੀਆਂ ਕਮ ਸੇ ਕਮ ਮਨ ਤਾਂ ਨਿਰੰਕਾਰ ਚ ਲਾ ਦੀਏ ਜੇ ਮਨ ਨਿਰੰਕਾਰ ਚ ਲੱਗ ਗਿਆ ਤਾਂ ਦਸੇ ਇੰਦਰੀਆਂ ਆਖੇ ਲੱਗਣਗੀਆਂ ਮਨ ਦੇ ਮਨ ਰਾਜਾ ਤਾਂ ਕਬੀਰ ਸਾਹਿਬ ਕਹਿੰਦੇ ਨੇ ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੇ ਚੋਟ ਸਜਾਇਆ ਬ੍ਰਹਮ ਅਗਨੀ ਹੈ ਬ੍ਰਹਮ ਗਿਆਨ ਅਗਨੀ ਹੈ ਐਸਾ ਬੰਮ ਬਲਾਸਟ ਹੁੰਦਾ ਹੈ ਕਿ ਇੱਕੋ ਹੀ ਚੋਟ ਦੇ ਨਾਲ ਪਕੜਿਓ ਗੜ ਕੋ ਰਾਜਾ ਗੜ ਦਾ ਰਾਜਾ ਫੜਿਆ ਜਾਂਦਾ ਜਿਹੜਾ ਮਨ ਹੈ ਟਿਕਣ ਨਹੀਂ ਦਿੰਦਾ ਬਾਰੇ ਸਾਰੀ ਗੁਰਬਾਣੀ ਮਨ ਪ੍ਰਤੀ ਸਮਝਾਉਣ ਵਾਸਤੇ ਹੈ ਤੇ ਗੁਰੂ ਸਾਹਿਬ ਕਹਿੰਦੇ ਮਨ ਸਮਝਾਵਨ ਕਾਰਨੇ ਕਛੁਕ ਪੜੀਏ ਗਿਆ ਅੱਜ ਦਾ ਤੁਸੀਂ ਸ਼ਬਦ ਸੁਣ ਰਹੇ ਹੋ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਕੀ ਹੈ ਗਿਆ ਭਾਈ ਸਾਹਿਬ ਨੇ ਜੋ ਸੁਣਾਇਆ ਕੀ ਸੀ ਗਿਆਨ ਕੀਰਤਨ ਜੋ ਸੁਣਿਆ ਕੀ ਹੈ ਗਿਆਨ ਗਿਆਨ ਦੀ ਗੰਗਾ ਇਸ ਕਰਕੇ ਪਿਆਰਿਓ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆਸਾੜ ਤਪੰਦਾ ਤਿਸ ਲਗੈ ਹਰ ਨਾਮ ਜਿਨ੍ਹਾਂ ਦਾ ਸਤਨ ਹੋ ਗੁਰੂ ਅਰਜਨ ਦੇਵ ਐਵੇਂ ਵਾਕ ਕਹਿ ਦੇਣੇ ਸੌਖੇ ਨੇ ਐਵੇਂ ਬਾਣੀਆਂ ਉਚਾਰ ਦੇਣੀਆਂ ਸੌਖੀਆਂ ਨੇ ਥੋੜੇ ਗ੍ਰੰਥ ਬਣੇ ਨੇ ਕਿਤੇ ਬੇਅੰਤ ਬਣੇ ਨੇ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰੈਕਟੀਕਲ ਕਰਕੇ ਦਿਖਾਇਆ ਆਸਾੜ ਤਪੰਦਾ ਤਿਸ ਲਗੈ ਹਰ ਨਾਮ ਜਿਨ੍ਹਾਂ ਪਾਸ ਜਿਨ੍ਹਾਂ ਕੋਲ ਪਤੀ ਪਰਮੇਸ਼ੁਰ ਨਹੀਂ ਪਰਮੇਸ਼ੁਰ ਦਾ ਨਾਮ ਨਹੀਂ ਉਹਨਾਂ ਨੂੰ ਇਹ ਹੜ ਦਾ ਮਹੀਨਾ ਤਪਦਾ ਲੱਗਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਤੱਤੀ ਤਵੀ ਤੇ ਬੈਠ ਕੇ ਕਿਹਾ ਤੇਰਾ ਕੀਆ ਅੱਜ ਗਰਮੀ ਲੱਗ ਰਹੀ ਹੈ ਸਾਨੂੰ ਇਤਨੀ ਉੱਤੋਂ ਧੁੱਪ ਹੈ ਥੱਲੇ ਤਪਦੀ ਹੋਈ ਧਰਤੀ ਹੈ ਪਰ ਪਿਆਰਿਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹਦੇ ਤੋਂ ਵੀ ਪਰੇ ਅਤਹਿ ਕਰ ਦਿੱਤੀ ਕਿ ਥੱਲੇ ਅੱਗ ਪ੍ਰਤੱਖ ਬਾਲੀ ਹੋਈ ਹੈ ਤੇ ਉੱਤੇ ਲੋਹਾ ਹੈ ਜਿਹਦੇ ਉੱਤੇ ਚੌਂਕੜੀ ਮਾਰ ਕੇ ਇਹਨਾਂ ਦਿਨਾਂ ਵਿੱਚ ਕਹਿਣਾ ਸੌਖਾ ਮਾੜੀ ਦੀ ਉਂਗਲ ਤਪਦੇ ਤਵੇ ਤੇ ਲੱਗ ਜਾਏ ਪਿਆਰਿਓ ਤੇ ਛਾਲਾ ਪੈ ਜਾਂਦਾ ਹੈ ਕਿੰਨੇ ਕਿੰਨੇ ਦਿਨ ਉਛਾਲਾ ਠੀਕ ਨਹੀਂ ਹੁੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨਾ ਅਸਹਿ ਦੁੱਖ ਓਏ ਗੁਰੂ ਮਹਾਰਾਜ ਨੂੰ ਕੀ ਦੁੱਖ ਆਉਣਾ ਸੀ ਉਹ ਤੇ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ ਹਰ ਸ਼ੋਕ ਤੇ ਰਹੇ ਅਤੀਤਾ ਉਹ ਤੇ ਅਤੀਤ ਸਨ ਜਿਨ੍ਹਾਂ ਨੇ ਇਸ ਜਗਤ ਦੇ ਵਿੱਚ ਤੱਤ ਦੀਆਂ ਗੱਲਾਂ ਕੀਤੀਆਂ ਨੇ ਪਿਆਰੇ ਪਰ ਸਾਨੂੰ ਇਹ ਕਰਕੇ ਤਾਂ ਦਿਖਾਇਆ ਕਿ ਤੁਹਾਡੇ ਤੇ ਇੰਨਾ ਕਸ਼ਟ ਮੈਂ ਨਹੀਂ ਆਉਣ ਦਿਆਂਗਾ ਸਾਰਾ ਤੁਹਾਡਾ ਦੁੱਖ ਆਪਣੇ ਤੇ ਚੱਲਣ ਨੂੰ ਪਿਆ ਤੁਹਾਡਾ ਸਾਰਾ ਦੁੱਖ ਆਪਣੇ ਤੇ ਚੱਲ ਰਿਹਾ ਮੇਰੇ ਪਿਆਰਿਓ ਤੁਹਾਡੇ ਤੇ ਇੰਨਾ ਦੁੱਖ ਨਹੀਂ ਆਉਣ ਦਿਆਂਗਾ ਪਰ ਤੁਹਾਨੂੰ ਦੱਸ ਰਿਹਾ ਹਾਂ ਕਿ ਦੁੱਖ ਆਉਂਦੇ ਨੇ ਚਲੇ ਜਾਂਦੇ ਨੇ ਸੁੱਖ ਆਉਂਦੇ ਨੇ ਚਲੇ ਜਾਂਦੇ ਨੇ ਪਰਮਾਤਮਾ ਨਾ ਆਇਆ ਹੈ ਤੇ ਨਾ ਜਾਵੇਗਾ ਪਰਮਾਤਮਾ ਨਾ ਜਨਮਿਆ ਹੈ ਤੇ ਨਾ ਮਰੇਗਾ ਤੇ ਤੂੰ ਕੌਣ ਹੈ ਤੂੰ ਉਹਦੀ ਅੰਸ਼ ਅੰਸ਼ ਅੰਸ਼ੀ ਤੋਂ ਭਿੰਨ ਨਹੀਂ ਹੋ ਸਕਦੀ ਅੰਸ਼ ਅੰਸ਼ੀ ਦਾ ਰੂਪ ਹੁੰਦੀ ਹੈ ਤੂੰ ਤੂੰ ਕਰਤਾ ਅੰਸ਼ ਤੂੰ ਤੂੰ ਕਰਤਾ ਹੈ ਅੰਸ਼ ਕਹਿਣ ਵਾਲਾ ਕੀ ਹੋਇਆ ਤੂੰ ਹੋਆ ਤੂੰ ਉਹ ਹੀ ਹੋ ਅੰਸ਼ ਅੰਸ਼ੀ ਨੂੰ ਮਿਲ ਗਈ ਆ ਦੇਖੋ ਤੁਸੀਂ ਵਰਸ਼ਾ ਦਾ ਪਾਣੀ ਪੈਂਦਾ ਹੈ ਬੂੰਦ ਰੂਪ ਵਿੱਚ ਆਉਂਦਾ ਹੈ ਧਰਤੀ ਤੋਂ ਹੀ ਆਕਾਸ਼ ਤੇ ਜਾਂਦਾ ਹੈ ਆਕਾਸ਼ ਤੋਂ ਧਰਤੀ ਤੇ ਆਉਂਦਾ ਹੈ ਗੜੇ ਪੈਂਦੇ ਨੇ ਜਾਏ ਮਿਲਿਓ ਢਲ ਕੂਲ ਇਹ ਢਲ ਢੁਲ ਕੇ ਫਿਰ ਉਸੇ ਤਰ੍ਹਾਂ ਇੱਕ ਕੂਲ ਨਦੀ ਬਣ ਜਾਂਦੀ ਹੈ ਨਦੀ ਵਹਿੰਦੀ 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 ਆਪਣੇ ਸਾਗਰ ਵੱਲ ਨੂੰ ਮੁੱਖ ਕਰ ਲੈਂਦੀ ਹੈ ਤੇ ਸਾਗਰ ਵਿੱਚ ਜਾ ਕੇ ਕੀ ਹੁੰਦਾ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਪ੍ਰਮਾਣ ਦੇ ਦਿੱਤਾ ਸਾਹਿਬਾਂ ਨੇ ਇਵੇਂ ਤੇਰੀ ਜੋਤ ਪਰਮ ਜੋਤ ਵਿੱਚ ਅਭੇਦ ਹੋ ਜਾਂਦੀ ਹੈ ਪਰ ਤੂੰ ਕਦੇ ਯਾਤਰਾ ਹੀ ਨਹੀਂ ਕੀਤੀ ਤੂੰ ਤੇ ਸੰਸਾਰ ਦੀ ਯਾਤਰਾ ਤੋਂ ਕਿਤੇ ਥੱਕੇ ਤੇ ਤਾਂ ਇਹ ਮੈਂ ਤੇ ਪਿੱਛੇ ਜੇ ਕਿਹਾ ਸੀ ਵੀ ਨੀਂਦ ਪਤਾ ਕਿਉਂ ਆਉਂਦੀ ਰਾਤ ਨੂੰ ਜੇ ਮਹਾਰਾਜ ਕਿਤੇ ਰਾਤ ਨਾ ਬਣਾਉਂਦਾ ਤੇ ਆਪਾਂ 24 ਘੰਟੇ ਟੱਕਰੇ ਰਹਿਣਾ ਸੀ ਇਹ ਜਿਹੜੀ 12 ਘੰਟੇ ਦੀ ਰਾਤ ਬਣਾਈ ਹੈ ਨਾ ਦਿਨ 12 ਘੰਟੇ ਲੰਘ ਜਾਂਦਾ 12 ਘੰਟੇ ਦੀ ਰਾਤ ਪੈਂਦੀ ਅੱਖਾਂ ਥੱਕ ਜਾਂਦੀਆਂ ਵੇਖ ਵੇਖ ਕੇ ਸੰਸਾਰ ਨੂੰ ਤਾਂ ਇਹਨਾਂ ਚ ਨੀਂਦ ਜੀ ਆਉਣ ਲੱਗ ਜਾਂਦੀ ਉਸ ਤਰ੍ਹਾਂ ਕਿਤੇ ਹਟਦਾ ਹੈ ਕਈ ਵਿਚਾਰੇ ਨੀਂਦਰੇ ਰਾਤ ਨੂੰ ਵੀ ਟੱਕਰੇ ਰਹਿੰਦੇ ਨੇ ਆ ਡਰਾਈਵਰ ਦੇਖੋ ਰਾਤ ਨੂੰ ਵੀ ਲੱਗੇ ਰਹਿੰਦੇ ਨੇ ਜੇ ਕਿਤੇ ਡਰਾਈਵਰ ਦਿਨੇ ਵੀ ਗੱਡੀ ਚਲਾਵੇ ਰਾਤ ਨੂੰ ਵੀ ਗੱਡੀ ਚਲਾਵੇ ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਟਾਹਲੀ ਨੂੰ ਮੱਥਾ ਟੇਕੂਗਾ ਤੇ ਟੇਕਦੇ ਹੁੰਦਾ ਵੀ ਇਹ ਕਿਸੇ ਫੁੱਟਪਾਥ ਤੇ ਚੜਾ ਦਿੰਦੇ ਨੇ ਕਿਸੇ ਖੋਖੇ ਤੇ ਚੜਾ ਦਿੰਦੇ ਕਿਉਂਕਿ ਨੀਂਦ ਆ ਜਾਂਦੀ ਕਿੰਨਾ ਚਿਰ ਕਰੇਗਾ ਨਾ ਹੀ ਆਵੇ ਨੀਂਦ ਤੇ ਤੇਰੇ ਹੌਲੀ ਹੌਲੀ ਇੰਦਰੀਆਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਣੀ ਹੱਥ ਹਿੱਲਣ ਲੱਗ ਜਾਣੇ ਨੇ ਲੈ ਕਰ ਲੈ ਜੋ ਕੁਛ ਕਰਨਾ ਇੱਥੇ ਇੱਕ ਮੰਤਰੀ ਆਇਆ ਸੀ ਚਲੋ ਮੈਂ ਨਾਂ ਨਹੀਂ ਲੈਂਦਾ ਆਇਆ ਸੀ ਇੱਥੇ ਪਹਿਲੀ ਵਾਰ ਮੱਥਾ ਟੇਕਣ ਤੇ ਚਾਹ ਪਲਾਉਣ ਲੱਗੇ ਤੇ ਹੱਥ ਐ ਕਰੇ ਮੈਂ ਕਿਹਾ ਕੀ ਗੱਲ ਹੈ ਤੁਹਾਡੇ ਵੀ ਹੱਥ ਹਿਲਦੇ ਆ ਲਾਗੇ ਤੇ ਕਹਿਣ ਲੱਗੇ ਉਹ ਥੋੜੀ ਥੋੜੀ ਪੀ ਲੈਂਦਾ ਨਾ ਤਾਂ ਕਰਕੇ ਮੈਂ ਕਿਹਾ ਹੱਦ ਹੋ ਗਈ ਤੂੰ ਮੰਤਰੀ ਪੁਣਾ ਕੀ ਕਰੇਗਾ ਕੀ ਸੈਨ ਕਰੇਗਾ ਤੇਰੇ ਤੇ ਹੱਥ ਲੰਡੇ ਨੇ ਇਹ ਸਾਡੇ ਜੀਵਨ ਨੇ ਅਸੀਂ ਪ੍ਰਬੰਧਕ ਲੋਕ ਜਥੇਦਾਰ ਲੋਕ ਮੁਖੀ ਲੋਕ ਤੇ ਖਰਾਬ ਹਾਂ ਤੇ ਸਾਡੀ ਪਰਜਾ ਕੀ ਹੋਵੇਗੀ ਇਸ ਕਰਕੇ ਪਿਆਰਿਓ ਇਹ ਹੌਲੀ ਹੌਲੀ ਇਹਨਾਂ ਸਾਰੇ ਅੰਗਾਂ ਨੇ ਜਵਾਬ ਦੇ ਦੇਣ ਅੱਖਾਂ ਨੇ ਜਵਾਬ ਦੇ ਦੇਣਾ ਕੰਨਾਂ ਨੇ ਜਵਾਬ ਦੇ ਦੇਣਾ ਕਹਿੰਦੇ ਦੇ ਦੇਣ ਤੇ ਦੇ ਦੇਣ ਮਜ਼ਾ ਤਾਂ ਅਖੀਰਲੀ ਉਮਰ ਦੇ ਵਿੱਚ ਚੂ ਚੂ ਨਾ ਕਰੇ ਪਰ ਹਰੇਕ ਬੁਢਾਪੇ ਵਿੱਚ ਆ ਕੇ ਗੁਰੂ ਘਰਾਂ ਚ ਤਰਲੇ ਲੈਂਦਾ ਬੰਦਾ ਮਜ਼ਾ ਤਾਂ ਜੇ ਨਾ ਲਾਉਂ ਕਹਿੰਦੇ ਮੈਂ ਬੜੇ ਮਜ਼ੇ ਚ ਨਾਸਤਕ ਬੰਦਾ ਕਹਿੰਦਾ ਮੈਂ ਬੜੇ ਮਜ਼ੇ ਚ ਪਰ ਉਹ ਜਦੋਂ ਰੱਬ ਦੀ ਮਾਰ ਪੈਂਦੀ ਹੈ ਵੱਡੇ ਵੱਡਿਆਂ ਦੇ ਲੱਕ ਟੁੱਟ ਜਾਂਦੇ ਨੇ ਮੈਂ ਬਿੰਦੇ ਉਹਦੇ ਅੱਗੇ ਨਹੀਂ ਜੇ ਕੋਈ ਅੜ ਸਕਦਾ ਮਤਾ ਕੋਈ ਕਹੇ ਮੈਂ ਬਹੁਤ ਵੱਡਾ ਨਾਸਤਕ ਹਾਂ ਮੇਰਾ ਰੱਬ ਕੀ ਵਿਗਾੜੇਗਾ ਮੇਰਾ ਉਹ ਕੀ ਕਰ ਸਕਦਾ ਹੈ ਪਰ ਪਿਆਰੇ ਇਹੋ ਜਿਹੇ ਲੱਕ ਟੁੱਟਦੇ ਨੇ ਕਿਉਂਕਿ ਫਿਰ ਉਹਨਾਂ ਨੂੰ ਤਾਂ ਸਜ਼ਾ ਦੇਣੀ ਪੈਂਦੀ ਹੈ ਮਹਾਰਾਜ ਨੂੰ ਉਹ ਤਰ੍ਹਾਂ ਸਮਝ ਨਹੀਂ ਸਕਦੇ ਇਨਸਾਨ ਨੂੰ ਇਸ਼ਾਰਾ ਤੇ ਪਸ਼ੂ ਨੂੰ ਜਪਜੀ ਨਾ ਡੰਡਾ ਇਨਸਾਨ ਇਸ਼ਾਰੇ ਨਾਲ ਸਮਝੇ ਤੇ ਇਨਸਾਨ ਨਹੀਂ ਤੇ ਹੈਵਾਨ ਤੇ ਹੈਵਾਨ ਨੂੰ ਡੰਡਾ ਤੇ ਜੇ ਇਨਸਾਨ ਹੈਵਾਨ ਬਣ ਜਾਏ ਤੇ ਇਨਸਾਨ ਨੂੰ ਵੀ ਡੰਡਾ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਹੋਏ ਉਦੋਂ ਪੁੱਛਿਆ ਜਾਏ ਬਈ ਹੁਣ ਸੁਣਾ ਕੀ ਖਬਰਾਂ ਨੇ ਪਰ ਪਿਆਰਿਓ ਜਿੰਨਾ ਚਿਰ ਤੇ ਸੁੱਖ ਮਿਲਦਾ ਬੰਦਾ ਨਿਆਣੇ ਦੀ ਤਰ੍ਹਾਂ ਜੁੜਿਆ ਪਿਆ, ਜਦੋਂ ਵਿਪੱਤੀ ਆਉਂਦੀ ਹੈ ਉਦੋਂ ਹੀ ਗੁਰੂ ਦੁਆਰਾ ਮਿਲਦਾ, ਤਾਂਹੀਓ ਤੇ ਗੁਰੂ ਮਹਾਰਾਜ ਨੂੰ ਕਹਿਣਾ ਪੈ ਗਿਆ ਦੁੱਖ ਦਾਰੂ। ਵਾਹ। ਤੇ ਮੈਂ ਤੇ ਫਿਰ ਕਈ ਵਾਰੀ ਕਹਿੰਦਾ ਹੁੰਦਾ ਚੰਗਾ ਸੱਚੇ ਪਾਤਸ਼ਾਹ ਦੁੱਖ ਪਾਵੇਂਗਾ ਤੈਨੂੰ ਦੁਬਾਰਾ ਦਿਸਣਾ ਨਹੀਂ ਤੇ ਬੰਦੇ ਨੂੰ ਦੁਬਾਰਾ ਤਾਂ ਦਿਸਦਾ ਹੀ। ਤੇ ਲੋਕ ਵੀ ਕਹਿੰਦੇ ਨੇ ਬਾਬਾ ਜੀ ਦੁਖੀ ਹੋਏ ਤਾਂਹੀਓ ਤੇ ਆਏ ਆ, ਸੁਖੀ ਹੁੰਦੇ ਤੇ ਫਿਰ ਤੁਹਾਡੇ ਲਾਗਿਓ ਦੀ ਲੰਘਣ ਦੀ ਲੋੜ ਵੀ ਕੀ ਲੋੜ। ਦੁੱਖ ਦਾਰੂ ਤੇ ਸੁਖ ਰੋਗ ਪਇਆ, ਸੁਖ ਰੋਗ ਪਇਆ, ਸਾਰੀ ਦੁਨੀਆਂ ਤੇ ਸੁਖ ਮੰਗ ਰਹੀ ਹੈ ਤੇ ਮੈਂ ਕਈ ਵਾਰੀ ਬਚਨ ਕੀਤਾ ਇਹਦਾ ਮਤਲਬ ਰੋਗ ਮੰਗ ਰਹੀ ਹੈ। ਸੁਖ ਮੀਨਸ ਰੋਗ, ਦੁੱਖ ਮੀਨਸ ਸੁਖ। ਬਾਣੀ ਜੋ ਕਹਿ ਰਹੀ ਦੁੱਖ ਦਾਰੂ ਸੁਖ ਰੋਗ ਪਇਆ, ਜਾਂ ਸੁਖ ਤਾਮ ਨਾ ਹੋਈ ਭੋਗਨ ਤਾਂ ਰੋਗ। ਭੋਗ ਹੈ ਤੇ ਰੋਗ ਹੈ, ਜਦ ਤੂੰ ਭੋਗ ਭੋਗੇਗਾ ਤੇ ਰੋਗ ਆਉਣਗੇ ਹੀ ਆਉਣਗੇ। ਪਿਆਰਿਆ ਇੱਕ ਸਰੀਰਕ ਰੋਗ ਹੁੰਦਾ ਹੈ ਤਾਂ ਦਵਾਈ ਦਾਰੂ ਨਾਲ ਠੀਕ ਹੋ ਜਾਏਗਾ, ਪੈਸਾ ਪੂਸਾ ਦੇ ਕੇ। ਜੇ ਕਿਤੇ ਮਾਨਸਿਕ ਰੋਗ ਲੱਗ ਗਿਆ ਬੜੀ ਮੁਸ਼ਕਲ ਹੈ ਇਹਦਾ ਦਰੁਸਤ ਹੋਣਾ। ਕਹਿੰਦੇ ਫਲਾਣੇ ਦੀ ਨਾੜੀ ਪਟ ਗਈ, ਫਲਾਣੇ ਦਾ ਦਿਲ ਫੇਲ ਹੋ ਗਿਆ, ਪਤਾ ਨਹੀਂ ਦਿਲ ਚ ਕੀ ਵੱਜਾ। ਫਲਾਣੇ ਦਾ ਹਾਰਟ ਅਟੈਕ ਹੋ ਗਿਆ, ਅਟੈਕ ਬੰਬ ਬਲਾਸਟ ਅਟੈਕ ਹੋ ਗਿਆ। ਇੰਨਾ ਲੋਡ ਪਾ ਦਿੱਤਾ ਇਸ ਦਿਲ ਦੇ ਉੱਤੇ, ਇੰਨਾ ਲੋਡ ਪਾ ਦਿੱਤਾ ਇਸ ਮਨ ਦੇ ਉੱਤੇ ਕਿ ਵਿਚਾਰੇ ਨੂੰ ਫਟਣਾ ਪੈ ਗਿਆ, ਕਿਉਂਕਿ ਭਾਰ ਚੁੱਕਿਆ ਨਾ ਜਾਏ। ਜਦੋਂ ਖੋਤੇ ਤੇ ਬਹੁਤਾ ਭਾਰ ਲੱਦਦੀ ਹੈ ਵਿਚਾਰਾ ਤੁਰ ਸਕਦਾ ਹੈ, ਤੇ ਮਗਰੋਂ ਮਾਰੀ ਜਾਈਏ ਸੋਟੀਆਂ ਵੀ ਚੱਲ ਗਾ, ਉਹ ਕਹੇਗਾ ਹੁਣ ਡਿੱਗ ਪਿਆ ਮਾਰੀ ਚੱਲ ਜੋ ਤੂੰ ਮਾਰਦਾ, ਕਿਉਂਕਿ ਮੈਂ ਇੰਨਾ ਭਾਰ ਲੈ ਕੇ ਬੋਲਦੇ ਨਹੀਂ ਚੱਲ ਹੀ ਨਹੀਂ ਸਕਦਾ। ਪਤਾ ਨੀ ਕਿੰਨਾ ਬੋਝ, ਜਿਹਨੂੰ ਪੁੱਛੋ ਕਹਿੰਦੇ ਬੋਝ ਹੈ ਦਿਮਾਗ ਤੇ। ਹੁਣ ਡਾਕਟਰ ਵੀ ਕਹਿਣ ਲੱਗ ਪਏ ਨੇ ਉਹਨਾਂ ਦੀਆਂ ਦਵਾਈਆਂ ਜਦ ਕੰਮ ਨਹੀਂ ਕਰਦੀਆਂ, ਉਹ ਕਹਿੰਦੇ ਨੇ ਤੇਰੇ ਕੁਛ ਦਿਮਾਗ ਤੇ ਬੋਝ ਹੈ। ਇਹ ਵੀ ਕਹਿੰਦਾ ਆਹੋ ਡਾਕਟਰ ਸਾਹਿਬ ਬੋਝ ਹੈ, ਕੋਈ ਦਵਾਈ ਦਿਓ ਬੋਝ ਦੀ। ਉਹ ਕਹਿੰਦੇ ਲੈ ਫਿਰ ਨਸ਼ੇ ਦੀ ਸ਼ਾਬਾਸ਼ ਤੂੰ ਲੈ ਜਾ, ਥੋੜੀ ਜਿਹੀ ਤੇਰਾ ਜੇ ਬੋਝ ਉਤਰ ਜਾਏ। ਬਸ ਇਹਨੂੰ ਹੁੰਦਾ ਕੀ ਹੈ ਵਿਚਾਰੇ ਨੂੰ ਨੀਂਦ ਆ ਜਾਂਦੀ ਥੋੜੇ ਚਿਰ ਲਈ, ਲੈ ਇੰਨੇ ਚਿਰ ਲਈ ਸੁੱਤਾ ਮਰਿਆ ਇੱਕ ਬਰਾਬਰ ਹੁੰਦਾ। ਕਹਿੰਦਾ ਮੇਰਾ ਬੋਝ ਲੱਤ ਗਿਆ, ਉੱਠਦਿਆਂ ਸਾਰ ਬੋਝ ਫਿਰ ਫਿਰ ਤੇ ਕਿਵੇਂ ਬੋਝ ਉਤਰੇਗਾ। ਬਿਨਾਂ ਗਿਆਨ ਤੋਂ ਬੋਝ ਨਹੀਂ ਉਤਰਨਾ, ਬਿਨਾਂ ਨਾਮ ਤੋਂ ਬੋਝ ਨਹੀਂ ਉਤਰਨਾ। ਪਿਆਰਿਓ ਸੱਚੀ ਦਵਾਈ ਹੈ, ਲੱਖ ਵਾਰੀ ਸੁਣ ਲਓ ਭਾਵੇਂ ਇੱਕ ਵਾਰੀ ਮੰਨ ਲਓ। ਕਬੀਰ ਸੁਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ, ਜੋ ਚਿੱਤ ਰਾਖੇ ਏਕ ਸਿਉਂ ਤੇ ਸੁਖ ਪਾਵੇ ਨੀਤ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਆਸਾੜ ਕਪੰਦੋ ਇਸ ਲਗੈ ਹਰ ਨਾਉ ਜਿਨੂੰ ਨਾਉ ਕੀ ਪਤੀ। ਦੂਜੇ ਅਰਥਾਂ ਚ ਮੈਂ ਕਹਿ ਦਿਆਂ ਪਰਮੇਸ਼ੁਰ, ਪਰਮੇਸ਼ੁਰ ਕਿਹਦੇ ਕੋਲ ਨਹੀਂ ਹੈਗਾ? ਪਰਮੇਸ਼ੁਰ ਸਾਰਿਆਂ ਕੋਲ ਹੈ, ਆਪਣੇ ਗੁਆਂਢੀ ਵੱਸਦਾ, ਪਰ ਆਪਾਂ ਕਦੇ ਵੇਖਿਆ ਹੀ ਨਹੀਂ। ਜਿਵੇਂ ਕਿ ਗੁਆਂਢੀ ਨੂੰ ਆਪਾਂ ਕਦੇ ਨਹੀਂ ਨਾ ਜਾਣਦੇ ਪੂਰੀ ਤਰ੍ਹਾਂ, ਤੇ ਆਪਾਂ ਆਪਣੇ ਮਤਲਬ ਵਿੱਚ ਦੁਨੀਆ ਇੰਨੀ ਬਿਜ਼ੀ ਹੋ ਗਈ ਆਪਣੇ ਗੁਆਂਢ ਦਾ ਨਾਮ ਵੀ ਨਹੀਂ ਜਾਣਦੇ। ਸੁਭਾਅ ਪੱਕ ਚੁੱਕਾ ਕਿ ਆਪਣੇ ਅੰਦਰ ਉਹ ਵੱਸਦਾ, ਉਹਦੀ ਕਦੇ ਖਬਰ ਨਹੀਂ ਸੁਣੀ, ਤੇ ਜੇ ਕਿਤੇ ਗੁਰੂ ਘਰੋਂ ਖਬਰ ਮਿਲਦੀ ਹੈ ਤੇ ਵਿਚਾਰਾ ਮਨ ਨਹੀਂ ਲਾਉਂਦਾ। ਜਿਵੇਂ ਕਿ ਅੱਜ ਗਰਮੀ ਲੱਗਦੀ ਹੋਵੇ ਤੇ ਵੈਸੇ ਕਹੀਏ ਸੰਗਰਾਂਦ ਕਰਕੇ ਆ ਗਏ, ਕਦੋਂ ਕਥਾ ਮੁੱਕੇਗੀ ਤੇ ਚੱਲੀਏ, ਅੱਜ ਤਾਂ ਜਦੇ ਜ਼ਿਆਦਾ ਆ ਗਏ। ਗੁਰਦੁਆਰੇ ਗਿਆ ਹੋਵੇ ਤੇ ਉੱਥੇ ਵੀ ਚਾਹੁੰਦਾ ਕਿਤੇ ਸੁੱਖ ਸਾਖ ਜਿਹਾ ਮਿਲ ਜਾਏ। ਲੋਕ ਯਾਤਰਾ ਜਾਂਦੇ ਨੇ ਕਹਿੰਦੇ ਨੇ ਕਿਤੇ ਏਅਰ ਕੰਡੀਸ਼ਨ ਕਮਰਾ ਮਿਲ ਜਾਣਾ ਇੱਥੇ, ਤਾਂ ਫਿਰ ਹੋਟਲਾਂ 'ਚ ਜਾਣਾ ਪੈਂਦਾ। ਗਏ ਕਿੱਥੇ ਆ ਯਾਤਰਾ ਤੇ, ਲੱਭ ਕੀ ਰਹੇ ਹਾਂ? ਸੁੱਖ ਗੁਰੂ ਘਰ ਦੁੱਖ ਨਹੀਂ ਹੁੰਦਾ, ਹੁੰਦਾ ਸੁੱਖ ਹੈ। ਪਰ ਤੇਰੀ ਫਿਤਰਤ ਹੈ ਕਿ ਤੂੰ ਬਾਹਰ ਦੇ ਸੁੱਖ ਨਾਲ ਜੁੜੇ, ਇਸ ਕਰਕੇ ਉੱਥੇ ਵੀ ਬਾਹਰ ਦਾ ਸੁੱਖ ਲੱਭਦਾ, ਅੰਦਰ ਦਾ ਸੁੱਖ ਤੂੰ ਉੱਥੇ ਵੀ ਨਹੀਂ ਲੱਭਦਾ। ਪਰ ਕਿੱਥੇ ਲੱਭੇਗਾ ਜਾਣਾ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਹ ਮੰਤਰ ਦ੍ਰਿੜ ਕਰਾਇਆ ਤੈਨੂੰ, ਪਰ ਤੂੰ ਇਹ ਮੰਤਰ ਕਦੇ ਜਾਣੇ ਨਹੀਂ ਕਿ ਮੇਰੇ ਘਰ ਵਿੱਚ ਸੁੱਖ ਹੈ, ਤੇਰੇ ਅੰਦਰ ਵਸਦਾ ਹੈ।
ਪਰ ਤੂੰ ਉਹਦੇ ਤੋਂ ਬਾਹਰਾਂ, ਤੇਰਾ ਉਹਦੇ ਨਾਲ ਰਿਸ਼ਤਾ ਹੀ ਨਹੀਂ ਹੋਇਆ ਅਜੇ ਤੱਕ। ਆਤਮਾ ਦਾ ਪਰਮਾਤਮਾ ਨਾਲ ਹੀ ਰਿਸ਼ਤਾ ਹੈ, ਪਰ ਇਹ ਮਨ ਜਿਹੜਾ ਹੈ ਕਦੇ ਆਤਮਾ ਨਾਲ ਰਿਸ਼ਤਾ ਤਾਂ ਨਹੀਂ ਕਰਦਾ ਪਿਆਰਿਓ, ਕਿ ਮਨ ਨੂੰ ਆਪਣੀ ਹੋਂਦ ਖਤਮ ਕਰਨੀ ਪੈਣੀ ਹੈ, ਮਨ ਨੂੰ ਆਪਣੇ ਸੰਕਲਪ ਛੱਡਣੇ ਪੈਣੇ ਨੇ, ਮਨ ਨੂੰ ਆਪਣਾ ਦਾਵਾ ਛੱਡਣਾ ਪੈਣਾ ਹੈ, ਮਨ ਨੂੰ ਆਪਣਾ ਕਬਜ਼ਾ ਤੋੜਨਾ ਪੈਣਾ ਹੈ, ਤਾਂ ਹੀ ਤੇ ਆਤਮਾ ਸਵਰੂਪ ਹੋ ਸਕਦਾ ਹੈ ਨਾ। ਦੇਖੋ ਇਹ ਹੋਰ ਗੱਲ, ਇਹ ਮਨ ਰਹਿੰਦਾ ਆਤਮਾ ਦੇ ਆਸਰੇ, ਜਿਵੇਂ ਕਿ ਜਾਲਾ ਸਰੋਵਰ ਦੇ ਆਸਰੇ ਰਹਿੰਦਾ, ਆ ਜਿਹੜਾ ਕੰਧਾਂ ਨੂੰ ਜਾਲਾ ਲੱਗਾ ਹੁੰਦਾ ਕੰਧਾਂ ਦੇ ਆਸਰੇ ਰਹਿੰਦਾ। ਉਹ ਪਸਾਰਿਆ ਕਿਹਨੇ? ਉਹ ਜਿਹੜੀ ਟਿੱਡੀ ਹੁੰਦੀ ਹੈ ਨਾ, ਉਹਨੇ ਜਾਲਾ ਪਸਾਰਿਆ। ਤੇ ਤੁਸੀਂ ਦੇਖਿਓ ਵੀ ਟਿੱਡੀ ਕਿਤੇ ਸੱਚਖੰਡ ਚ ਨਹੀਂ ਮਰਦੀ ਜਾ ਕੇ, ਟਿੱਡੀ ਦੀਆਂ ਲੱਤਾਂ ਜਾਲੇ ਚ ਫਸੀਆਂ ਹੁੰਦੀਆਂ। ਤੇ ਮੇਰਾ ਖਿਆਲ ਹੈ ਸਾਡਾ ਵੀ ਬਹੁਤਿਆਂ ਦਾ ਇਹੋ ਹਾਲ ਹੁੰਦਾ ਵੀ ਪਸਾਰਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਟਿੱਡੀ ਦੀ ਤਰ੍ਹਾਂ ਲੱਤਾਂ ਆਪਣੀਆਂ ਵੀ ਇਸੇ ਮਾਇਆ ਦੇ ਜਾਲ ਵਿੱਚ ਰਹਿੰਦੀਆਂ ਨੇ। ਮਤਲਬ ਕਿ ਆਸਰਾ ਜਾਲੇ ਨੂੰ ਜਲਦਾ, ਪਰ ਜਾਲੇ ਨੇ ਜਲ ਨੂੰ ਢੱਕ ਲਿਆ। ਇਸੇ ਤਰ੍ਹਾਂ ਹੀ ਮਨ ਨੂੰ ਆਸਰਾ ਹੈ ਆਤਮਾ ਦਾ, ਪਰ ਇਸ ਮਨ ਨੇ ਆਪਣਾ ਸਭ ਕੁਝ ਬਣਾ ਰੱਖਿਆ, ਆਤਮਾ ਨੂੰ ਢੱਕ ਕਰਦਾ, ਆਤਮਾ ਨੂੰ ਢੱਕ ਦਿੱਤਾ, ਆਛਾਦਿਤ ਕਰ ਦਿੱਤਾ। ਖੈਰ, ਮਨ ਦੇ ਢੱਕਿਆਂ ਆਤਮਾ ਢੱਕੀ ਨਹੀਂ ਜਾ ਸਕਦੀ। ਸੂਰਜ ਅੱਗੇ ਤੁਸੀਂ ਲੱਖਾਂ ਕੰਧਾਂ ਕਰਦੇ ਹੋ, ਸੂਰਜ ਦੀ ਰੋਸ਼ਨੀ ਨੂੰ ਨਹੀਂ ਢੱਕ ਸਕਦੇ ਪਿਆਰੇ, ਉਹ ਕਤਾ ਹੀ ਨਹੀਂ ਢੱਕ। ਤਾਂ ਕਈ ਵਾਰੀ ਕਹਿ ਦੇਈਦਾ, ਕਈ ਵਾਰੀ ਪ੍ਰਵਕਤਾ ਲੋਕ ਵੀ, ਵਿਦਵਾਨ ਲੋਕ ਵੀ ਕਹਿੰਦੇ ਜੀ ਸੂਰਜ ਅੱਗੇ ਦੀਵੇ ਦੀ ਰੋਸ਼ਨੀ ਕੀ, ਸੂਰਜ ਅੱਗੇ ਦੀਵੇ ਦੀ ਰੋਸ਼ਨੀ ਕੁਛ ਨਹੀਂ, ਤੇ ਸੂਰਜ ਨੂੰ ਢੱਕਣਾ ਚਾਹੀਏ, ਕਿਵੇਂ ਢੱਕ ਸਕਦੇ? ਕਤਾ ਹੀ ਨਹੀਂ ਢੱਕਿਆ ਜਾ ਸਕਦਾ। ਪਰ ਪਿਆਰਿਓ, ਇਹ ਮਨ ਸਮਝਦਾ ਸ਼ਾਇਦ ਮੈਂ ਹੀ ਉੱਪਰ ਉੱਪਰ ਹਾਂ, ਥੱਲੇ ਤਾਂ ਕੁਛ ਵੀ ਨਹੀਂ, ਐਵੇਂ ਕਿਤੇ ਭੁਲੇਖੇ ਚ ਪੈਰ ਨਾ ਪਾ ਬੈਠਿਓ। ਬਈ ਜਾਲਾ ਜਿਵੇਂ ਤੁਸੀਂ ਆ ਛੱਪੜ ਤੇ ਦੇਖਦੇ ਨੀ, ਬੂਟੀ ਬੂਟੀ ਹੁੰਦੀ ਹੈ, ਐਵੇਂ ਲੱਗਦਾ ਜਿਵੇਂ ਧਰਤੀ ਹੈ, ਕਿਤੇ ਪੈਰ ਨਾ ਪਾ ਬੈਠੋ ਛੱਪੜ ਚ ਡੁੱਬੋ। ਇਹ ਬੂਟੀ ਹੈ ਕੇਵਲ ਉੱਪਰ ਉੱਪਰ, ਆਕਾਸ਼ ਵੇਲ ਦੀ ਤਰ੍ਹਾਂ ਜੜ੍ਹਾਂ ਹੁੰਦੀਆਂ ਨੀ ਆਕਾਸ਼ ਵੇਲ ਦੀਆਂ, ਪਰ ਸਾਰੇ ਦਰਖਤ ਨੂੰ ਢੱਕ ਲੈਂਦਾ ਜਿਹਦੇ ਤੇ ਚੜ ਜਾਏ ਵੇਲ। ਇਸੇ ਤਰ੍ਹਾਂ ਹੀ ਸਾਡੇ ਮਨਾਂ ਤੇ ਵੇਲਾਂ ਚੜੀਆਂ ਪਈਆਂ ਨੇ ਮਾਇਆ ਦੀਆਂ। ਪਿਆਰਿਓ, ਕਦੇ ਆਤਮਦਰਸ਼ੀ ਹੁੰਦੇ ਨਹੀਂ, ਕਦੇ ਅੰਦਰ ਦੀ ਖਬਰ ਮਿਲਦੀ ਨਹੀਂ, ਤਾਂ ਕਰਕੇ ਬਾਹਰ ਭਟਕਦੇ ਫਿਰਦੇ ਹਨ। ਤਾਂ ਹਰੇਕ ਬੰਦਾ ਕਹਿੰਦਾ ਸੁੱਖ ਜਿਹਾ ਹੈ ਨੀ ਗਾ, ਕੋਈ ਬਹੁਤ ਕੁਛ ਕਮਾਇਆ, ਬੜਾ ਕੁਛ ਬਣਾਇਆ, ਮਜ਼ਾ ਜਿਹਾ ਨਹੀਂ ਆਇਆ। ਮਜ਼ਾ ਤੇ ਹੁਣ ਮੜੀਆਂ ਤੇ ਆਏਗਾ, ਉਹ ਤੋਰਾਂ ਤੇ ਆਉਣਾ ਨਹੀਂ, ਕਿਉਂਕਿ ਤੂੰ ਟਲਣਾ ਨਹੀਂ, ਇਹ ਤੇਰੇ ਗਲੋਂ ਲੱਥਣਾ ਨਹੀਂ। ਸ਼ਮਸ਼ਾਨ ਘਾਟ ਚ ਲੋਕ ਸਾਰੇ ਕਰਨਗੇ ਰਾਮ ਨਾਮ, ਉਦੋਂ ਕਹਿਣਗੇ ਕਿ ਪਹਿਲੇ ਥੋੜੀ ਕਹਿਣਾ ਇਹਨਾਂ ਨੇ, ਰਾਮ ਨਾਮ ਸੱਤ ਹੈ, ਅੱਗੇ ਲਾ ਦਿਓ ਕੁੰਜੀ ਸੰਤਾਂ ਦੇ ਹੱਥ ਹੈ। ਤੈਨੂੰ ਕਿੰਨੀ ਵਾਰੀ ਪੁਕਾਰ ਪੁਕਾਰ ਕਿਹਾ, ਮਨਾ ਤੂੰ ਨਹੀਂ ਮੰਨਿਆ, ਹੁਣ ਮੜੀਆਂ ਦੇ ਵਿੱਚ ਜਾ ਕੇ ਆਪਣਾ ਘਰ ਕਰ, ਕਿਉਂਕਿ ਗੌਰ ਨਿਮਾਣੀ ਸੱਦੀ ਹੈ, ਉਹ ਵਿਚਾਰੀ ਗੌਰ ਤੈਨੂੰ ਬੁਲਾਉਂਦੀ ਹੈ, ਕਹਿੰਦੀ ਆ ਜਾਓ, ਨੀ ਘਰਿਆ ਘਰ ਆਓ, ਤੇਰਾ ਘਰ ਇਹ ਸੀ। ਮਤਾ ਮੰਨਿਓ ਸਰੀਰ ਸਮੇਤ ਆਪਾਂ ਸੱਚਖੰਡ ਨੂੰ ਚਲੇ ਜਾਣਾ, ਸਰੀਰ ਦਾ ਘਰ ਹੈ ਸ਼ਮਸ਼ਾਨ ਘਾਟ, ਆਤਮਾ ਦਾ ਘਰ ਹੈ ਪਰਮਾਤਮਾ। ਇਹ ਆਤਮਾ ਪਰਮਾਤਮਾ ਦੇ ਘਰ ਤੋਂ ਬਿਨਾਂ ਰਹਿ ਨਹੀਂ ਸਕਦੀ, ਤੇ ਸਰੀਰ ਬੜੀਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਲੈ ਜੇ ਚੁੱਕੇ ਜਾਂ ਜਿਹਦਾ ਬਹੁਤਾ ਚੰਗਾ ਹੋਏਗਾ ਸੰਭਾਲ ਕੇ ਰੱਖ ਲਿਓ, ਬੁੱਤ ਬਣਾ ਕੇ ਰੱਖਿਓ, ਘਰਾਂ ਚ ਪੂਜਾ ਪਾਜਾ ਕਰਿਓ, ਬਾਪੂ ਜੀ ਆਪਣਾ ਫਿਰ ਵੀ ਬੇਬੇ ਜੀ ਹੈ, ਇਹਨੇ ਦੋ ਦਿਨਾਂ ਚ ਦੁਰਗੰਧੀ ਮਾਰਨ ਲੱਗ ਜਾਣੀ, ਤੂੰ ਇਹਨੂੰ ਕਿਵੇਂ ਰੱਖ ਸਕਦਾ? ਰੋਜ਼ ਕਿੱਥੋਂ ਲਿਆਏਗਾ ਬਰਫ ਬਾਪੂ ਜੀ ਦੇ ਦਰਸ਼ਨ ਕਰਨ ਵਾਸਤੇ? ਰੋਜ਼ ਬਰਫ ਚ ਰੱਖ, ਤੇ ਪੰਜਾਂ ਸੱਤਾਂ ਦਿਨਾਂ ਨੂੰ ਇਹਨੇ ਵੀ ਗਲ ਜਾਣਾ, ਮੁੜ ਕੇ ਆਪਣੇ ਆਪ ਹੀ ਕਹਿਣਾ ਵੀ ਇਹਨੂੰ ਚੁੱਪ ਕਰਕੇ ਉੱਥੇ ਹੀ ਲੈ ਚੱਲੀਏ ਜਿੱਥੇ ਇਹਦਾ ਘਰ ਹੈ, ਉੱਥੇ ਲੈ ਚੱਲੀਏ। ਗੌਰ ਨਿਮਾਣੀ ਸੱਦੀਏ, ਹੱਡਾਂ ਕੁੱਕੜ ਜਿੰਦ ਨਿਮਾਣੀ ਕੱਢੀਏ, ਹੱਡਾਂ ਕੁੱਕੜ ਕਾਏ, ਗੌਰ ਨਿਮਾਣੀ ਸੱਡ ਕਰੇ, ਨੀ ਘਰਿਆ ਘਰ ਆਓ। ਇਸ ਗੌਰ ਨੇ ਆਵਾਜ਼ ਮਾਰੀ, ਆ ਜਾ ਮੇਰੇ ਘਰ, ਇਹ ਤੇਰਾ ਘਰ ਥੋੜੀ, ਲੋਕਾਂ ਨੇ ਆਪਣਾ ਘਰ ਬਣਾਇਆ, ਇਹ ਆਪਾਂ ਘਰ ਬਣਾ ਰੱਖਿਆ ਪੱਕੇ ਸਾਡੇ ਘਰ ਨੇ, ਆ ਡੇਰਾ ਮੇਰਾ ਘਰ ਹੈ, ਇਹਦੇ ਤੋਂ ਬਿਨਾਂ ਮੇਰੇ ਚਿੱਤ ਨਹੀਂ ਲੱਗਦਾ। ਅਸੀਂ ਸੰਸਾਰ ਘਰ ਤਹਿਸੀਲ ਘਰ ਜ਼ਿਲ੍ਹਾ ਘਰ ਆਪਣੇ ਘਰ ਬਣਾ ਰੱਖੇ ਨੇ। ਲੋਕ ਕਹਿੰਦੇ ਇਹਨੂੰ ਪੁੱਛੀਏ ਕਿੱਥੋਂ ਆਇਆ, ਕਹਿੰਦਾ ਫਲਾਣਾ ਮੇਰਾ ਪਿੰਡ ਹੈ। ਲੈ ਪਿੰਡ ਦਾ ਤੈਨੂੰ ਭਾਵੇਂ ਪੁੱਛਦਾ ਕੋਈ ਵੀ ਨਾ ਹੋਵੇ, ਪਿੰਡ ਦਾ ਛੱਡ ਕਰਦੇ ਨੀ ਪੁੱਛਦੇ, ਇਹ ਪਿੰਡ ਨੂੰ ਆਪਣਾ ਮੰਨਣ ਡਿਆ। ਫਿਰ ਇਹ ਕਹਿੰਦਾ ਮੇਰਾ ਫਲਾਣਾ ਜ਼ਿਲ੍ਹਾ, ਜ਼ਿਲ੍ਹੇ ਚ ਤੈਨੂੰ ਜਾਣਦਾ ਵੀ ਕੋਈ ਨਾ ਹੋਵੇ, ਜ਼ਿਲ੍ਹਾ ਤੇਰਾ, ਮੇਰੀ ਫਲਾਣੀ ਤਹਿਸੀਲ, ਮੇਰੀ ਫਲਾਣੀ ਕੰਟਰੀ, ਤੈਨੂੰ ਤਾਂ ਉੱਥੇ ਕੋਈ ਜਾਣਦਾ ਹੀ ਨਹੀਂ, ਤੂੰ ਕਹਿੰਦਾ ਮੇਰੀ ਕੰਟਰੀ। ਸਤਿਕਾਰਯੋਗ ਸਾਧ ਸੰਗਤ, ਇਹ ਸਾਡੇ ਇਨਸਾਨਾਂ ਦੇ ਦਾਅਵੇ ਨੇ। ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ, ਇਸ ਸੰਸਾਰ ਤੇ ਬਿਨਾਂ ਦਾਵੇ ਤੋਂ ਦਿਨ ਕੱਟੀਏ। ਰਹੋ ਘਰਾਂ ਵਿੱਚ ਨਜ਼ਾਰੇ ਨਾਲ, ਰਹੋ ਕੰਮ ਧੰਦੇ ਕਰਦੇ ਤੁਸੀਂ, ਗਲਤ ਨਾ ਹੋਣੇ ਚਾਹੀਦੇ, ਪਰ ਪਿਆਰਿਓ ਸਤਸੰਗਤ ਕਰਦੇ ਰਹੋ, ਇੱਥੋਂ ਗੁਰੂ ਕੇ ਬਚਨ ਸੁਣਦੇ ਰਹੋ, ਹਿਰਦੇ ਚ ਵਸਾਉਂਦੇ ਰਹੋ। ਬਸ ਜਿਵੇਂ ਕਮਲ ਦਾ ਫੁੱਲ ਪਾਣੀ ਤੇ ਰਹਿ ਕੇ ਵੀ ਕਮਲ ਨੂੰ ਪਾਣੀ ਨੂੰ ਸਪਰਸ਼ ਨਹੀਂ ਕਰਦਾ, ਇਵੇਂ ਸਾਡਾ ਜੀਵਨ ਬਣਦਾ। ਰਹੋ ਕਿਸ ਜੀਵਨ ਵਿੱਚ ਆਨੰਦ ਲਓ, ਪਰ ਮਜ਼ਾ ਤਾਂ ਕਿ ਗ੍ਰਸਤ ਜੀਵਨ ਵਿੱਚ ਰਹਿ ਕੇ ਐਵੇਂ ਬਹੁਤੀਆਂ ਦੁੱਖਾਂ ਦੀਆਂ ਲਿਸਟਾਂ ਬਣਾ ਬਣਾ ਕੇ ਗੁਰੂ ਘਰਾਂ ਚ ਨਾ ਜਾਈਏ, ਤੇ ਗਿਆਨੀਆਂ ਨੂੰ ਜਾਂ ਬਾਬਾ ਜੀ ਨੂੰ ਕਹੀਏ ਬਾਬਾ ਜੀ ਸਾਡੀਆਂ ਲਿਸਟਾਂ ਦੇਖ ਲਓ ਤੇ ਸਾਡੇ ਨਾਮ ਦੀ ਅਰਦਾਸ ਏਡੀ ਲੰਬੀ ਚੌੜੀ ਕਰ ਦਿਓ। ਉਹ ਗ੍ਰੰਥੀ ਸਾਹਿਬ ਨੂੰ ਤੇ ਕਈ ਵਾਰ ਵਿਚਾਰੇ ਨੂੰ ਧਿਆਨ ਰੱਖਣਾ ਪੈਂਦਾ ਵੀ ਜਿਹਦਾ ਨਾਂ ਲਿਖਿਆ ਕਿਤੇ ਨਾਂ ਲਿਆ ਗਿਆ, ਪਤਾ ਕੋਈ ਨੀ, ਬਾਹਰ ਜਾ ਕੇ ਆਖੇ ਬਾਬਾ ਜੀ ਮੇਰਾ ਨਾਂ ਨੀ ਲਿਆ ਤੂੰ ਉੱਥੇ ਰਹਿਣ ਯੋਗ ਨਹੀਂ, ਉਹਨੂੰ ਵਿਚਾਰੇ ਨੂੰ ਡਰ ਲੱਗਦਾ ਵੀ ਪੂਰੇ ਬੋਲਣੇ ਪੈਣੇ। ਆ ਸਵੇਰ ਦੇ ਟਾਈਮ ਹਰਿਮੰਦਰ ਸਾਹਿਬ ਤੋਂ ਅਰਦਾਸ ਹੁੰਦੀ ਹੁੰਦੀ ਸੀ, ਹੁਣ ਤੇ ਸ਼ਾਇਦ ਨਹੀਂ ਹੁੰਦੀ, ਵੀ ਉਹ ਜਿਉਂ ਨਾਮ ਲੈਣੇ ਸ਼ੁਰੂ ਕਰਦੇ ਸੀ ਜਿਨ੍ਹਾਂ ਦਾ ਹਜ਼ਾਰਾਂ ਲੱਖਾਂ ਰੁਪਈਆ ਜਮ੍ਹਾਂ ਕਰਾਇਆ, ਪੰਜ ਸੰਖਾਣਾ 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 ਸੀ, ਇੱਕੋ ਸਾਹੇ ਕਿੰਨੇ ਨਾਮ ਬੋਲ ਜਾਂਦੇ ਨੇ, ਉਹਨਾਂ ਰਟੇ ਹੋਏ ਹੁਣ ਨਹੀਂ ਬੋਲਦੇ। ਮੈਂ ਨਹੀਂ ਸੁਣੀ ਕਦੇ, ਗਿਆਨੀ ਜੀ ਨੂੰ ਜ਼ਿਆਦਾ ਪਤਾ, ਉਹ ਕਿੰਨੇ ਨਾਮ ਬੋਲਦੇ ਸੀ ਕਿਉਂਕਿ ਉਹ ਸਾਰੇ ਨਾਮ ਬੋਲਣੇ ਪੈਂਦੇ ਸੀ, ਲਿਖੇ ਜੋ ਹੋਏ ਸੀ, ਉਸ ਤਰ੍ਹਾਂ ਘੱਟ ਘੱਟ ਕੇ ਅੰਤਰ ਕੀ ਜਾਣਕ ਮਹਾਰਾਜ ਤੂੰ ਜਾਣਦਾ, ਪਰ ਸਾਨੂੰ ਬੋਲਣੇ ਪੈਂਦੇ ਕਿਉਂਕਿ ਹੁਣ ਸਮਾਂ ਇਹੋ ਜਿਹਾ ਗਿਆ ਤੈਨੂੰ ਬੋਲਣ ਤੋਂ ਬਿਨਾਂ ਪਤਾ, ਸ਼ਾਇਦ ਰੱਬ ਬੋਲਾ ਹੋ, ਤਾਂ ਹੀ ਉਹ ਤਾਂ ਲੋਕ ਉੱਚੀ ਉੱਚੀ ਬੋਲਣ ਲੱਗ ਪਏ, ਐਡੇ ਢੂਸੇ ਤੇ ਸਪੀਕਰ ਲੱਗ ਗਏ, ਅਸੀਂ ਬਾਹਰ ਸਪੀਕਰ ਨਹੀਂ ਲਾਈ ਦੇ, ਅੰਦਰ ਹੀ ਅੰਦਰ ਲਾਈ ਦੇ। ਵਿਦੇਸ਼ਾਂ ਵਿੱਚ ਜਾਓ, ਬਾਹਰ ਸਪੀਕਰ ਨਹੀਂ ਲੱਗ ਸਕਦੇ, ਅੰਦਰ ਹੀ ਅੰਦਰ ਜਿੱਥੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਆ ਡੁਬਈ ਅਰਬ ਕੰਟਰੀਆਂ ਦੇ ਵਿੱਚ ਤਾਂ ਉੱਕਾ ਹੀ ਬਹੁਤ ਜ਼ਿਆਦਾ ਬੰਦਿਸ਼ ਹੈ, ਬਾਹਰਲੀਆਂ ਵੀ ਆ ਦੂਸਰੀਆਂ ਕੰਟਰੀਆਂ 'ਚ ਵੀ ਮੈਂ ਦੇਖ ਕੇ ਆਇਆ ਵਾਂ, ਅੰਦਰ ਹੀ ਅੰਦਰ ਚੱਲਦਾ ਵਾ, ਬਾਹਰ ਆਵਾਜ਼ ਕਿਸੇ ਨੂੰ ਡਿਸਟਰਬ ਨਹੀਂ ਕਰ ਸਕਦੇ। ਇੱਥੇ ਇੰਨੇ ਸਪੀਕਰ ਪਿੰਡ ਦੇ ਵਿੱਚ 10 ਗੁਰਦੁਆਰੇ ਨੇ ਤੇ 10 ਤੜਕੇ ਹੀ ਏਡੇ ਉੱਚੀ ਸਪੀਕਰ ਲੱਗੇ ਹੁੰਦੇ ਨੇ, ਸੁਖਮਨੀ ਦੀ ਖਿਚੜੀ ਬਣਾਈ ਹੁੰਦੀ, ਪਤਾ ਨਹੀਂ ਲੱਗਦਾ ਸੁਖਮਨੀ ਪੜ੍ਹਦੇ ਕਿ ਖਿਚੜੀ ਦਿੰਦੇ, ਕੀ ਪਤਾ ਲੱਗੇ। ਇੱਕ ਜਣਾ ਕਥਾ ਕਰ ਰਿਹਾ ਹੁੰਦਾ, ਦੂਸਰੇ ਨੇ ਕੈਸਟ ਲਾਈ ਹੁੰਦੀ ਹੈ, ਤੀਸਰਾ ਕੀਰਤਨ ਕਰ ਰਿਹਾ ਹੁੰਦਾ, ਚੌਥਾ ਪਾਠ ਕਰ ਰਿਹਾ ਹੁੰਦਾ, ਪਤਾ ਹੀ ਨਹੀਂ ਲੱਗਦਾ ਹੁੰਦਾ ਕਿ। ਤੇ ਮੈਂ ਤਾਂ ਬੇਨਤੀ ਕਈ ਵਾਰੀ ਕਰਿਆ ਕਰਦਾ, ਪਿੰਡ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ, ਇੱਥੇ ਵੀ ਕਿਹਾ ਸੀ ਪਰ ਮੰਨੇ ਨਹੀਂ ਸਾਈ ਲੋਕ। ਮੈਂ ਕਿਹਾ ਇੱਕ ਵੱਡਾ ਸਾਰਾ ਗੁਰਦੁਆਰਾ ਬਣਾ ਦਿੰਦੇ ਹਾਂ ਸਾਰੇ ਪਿੰਡ, ਦੋਨੇ ਪਿੰਡਾਂ ਦਾ, ਨਹੀਂ ਮੰਨੇ ਲੋਕ, ਏਕਤਾ ਥੋੜ੍ਹੀ ਚਾਹੁੰਦੇ ਨੇ, ਇੱਕ ਅੱਖ ਨਾਲ ਤਾਂ ਵੇਖਣਾ ਹੀ ਨਹੀਂ ਚਾਹੁੰਦੇ, ਇਹ ਤਾਂ ਚਾਹੁੰਦੇ ਦਵੈਤ ਬਣੀ ਰਹੇ, ਮਜ਼ਾ ਆਉਂਦਾ ਤਾਂ ਹੀ, ਇਲੈਕਸ਼ਨਾਂ ਤਾਂ ਆਉਂਦੀਆਂ ਜੇ ਦਵੈਤ ਹੋਵੇ, ਏਕਤਾ ਹੋਵੇ ਤਾਂ ਇਲੈਕਸ਼ਨ ਦਾ ਮਤਲਬ ਕੀ, ਉਹਦੇ ਤੇ ਚਿੱਕੜ ਸੁੱਟੂ, ਉਹਦੇ ਤੇ ਚੁੱਟ ਸੁੱਟੂ, ਮਤਲਬ ਦਵੈਤ ਤੇ ਦੋਏ ਭਾਏ। ਗੁਰੂ ਮਹਾਰਾਜ ਕਹਿੰਦੇ ਵੀ ਗੁੱਚੀਏ, ਖਰਾਬ ਹੋਣ ਵਾਲੀ ਗੱਲ, ਗੱਲ ਪਾਈ ਉੱਥੋਂ ਜੰਮ ਕੇ ਬਸ, ਤੇ ਗੱਲ ਚ ਫਿਰ ਜਮਾਂ ਦੀ ਬਣਦੀ ਪੈਣੀ, ਔਰ ਪੈਣਾ ਕੀ ਜਦ ਦਵੈਤ ਰੱਖਣ, ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰੀਏ, ਜੰਮੇ ਤੇ ਮਰ ਜਾਏ। ਐਸੇ ਸ਼ਬਦ ਵਿੱਚ ਅੱਗੇ ਆ ਜਾਣਾ, ਆਸਾੜ ਪਤੰਗਾ ਤਿਸ ਲਗੈ ਹਰ ਨਾਮ ਜਿਨ੍ਹਾਂ ਪਾਸ, ਸਾਰਿਆਂ ਕੋਲ ਪਰਮਾਤਮਾ ਹੈ ਪਰ ਆਪਾਂ ਕਦੇ ਉਹਦੇ ਨਾਲ ਰਿਸ਼ਤੇਦਾਰੀ ਨਹੀਂ ਪਾਈ। ਗੁਰੂ ਮਹਾਰਾਜ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀਆ, ਜਗਤ ਨੂੰ ਜੀਵਨ ਦੇਣ ਵਾਲਾ ਸੀ ਪਰਮਾਤਮਾ, ਨਾਉ ਪਤੀ ਪਰਮੇਸ਼ਵਰ ਵਾਹਿਗੁਰੂ, ਉਹਦੀ ਤੂੰ ਆਸ ਛੱਡ ਦਿੱਤੀ ਹੈ ਤੇ ਸੰਸਾਰ ਤੇ ਆਸ ਰੱਖ ਲਈ ਹੈ, ਲੈ ਦੇਖ ਲੈ ਤੇਰੇ ਸਾਰੇ ਦੇ ਸਾਰੇ ਆਸਰੇ ਟੁੱਟ ਜਾਣਗੇ, ਵੇਖਦਿਆਂ ਹੀ ਭੱਜ ਜਾਣ ਤੇ ਕਦੇ ਨਾ ਪਾਏ ਬੰਦ, ਵੇਖਦਿਆਂ ਤੈਨੂੰ ਛੱਡ ਜਾਣਗੇ, ਵੇਖਦਿਆਂ ਵੇਖਦਿਆਂ ਛੱਡੀ ਨਹੀਂ ਜਾਂਦੇ ਸਾਰੇ, ਵੇਖਦਿਆਂ ਵੇਖਦਿਆਂ ਨਹੀਂ ਭੱਜੇ ਜਾਂਦੇ ਸਾਰੇ, ਮੈਂ ਨਾ ਜੀਂਦੇ ਛੱਡੀ ਜਾਂਦੇ ਨੇ, ਮਰਿਆਂ ਦੀ ਤੇ ਗੱਲ ਹੀ ਛੱਡ ਦਈਏ, ਜੀਂਦਾ ਹੀ ਭਰਾ ਭਰਾ ਨਾਲ ਨਹੀਂ ਬੋਲਦਾ, ਨੂੰਹ ਸੱਸ ਨਾਲ, نہیں بولتی ویختیا ساری تیوڑی پا لیندی نوں وی تے سس وی اوترا نوں سس پانی وار کے پیتا بیچاری نے تے ہن نا تیوڑی اودی لکھدی ہے نا اودی لکھدی بیٹھی ہون گے ایتھے بیچاریاں کہندے بڑا مشکل ہے کتھا کتھا بابا جی دے کول ہی ٹھیک ہے سن کے ہردے چ وسا لیے تے نوں سس دا پریم پیدا ہو جائے انہاں نال جھگڑا مک جائے کیویں مکے تیجا وڑیا تے چگا گلیا اسی طرح پیو پت دی اج کل تو کل یوگ کے گرو تے چیلے کا جھگڑا ہونا اور تے گل ہی چڑھ گئی گرو بھی نکما تے چیلا بھی نکما جھگڑے ہو فساد ہو رہے ڈیریاں دے جھگڑے ہو رہے وہ کہنا میرا حق ہے وہ کہنا میرا حق حد ہو گئی بنے سادھو پک جمائیے لوگاں نوں بیان کریے تے آپ کہیے بھی میرا حق ہے حد ہو گئی اپدیش دینا چاہیے اپدیش نوں مننا چاہیے ہاں اینا جور کلگیتار مہاراج نے تلوار چکی تا سچ دا حق اس واسطے تلوار چکی نہ کہ کسے زمین واسطے نہ کہ کسے عورت واسطے نہ کسے پیسے واسطے تلوار نہیں چکی گرو گوبند سنگھ مہاراج جی نے کیول تے کیول شمشیر اس کر کے چکی ہے کہ دھرم نوں دلیا ملیا جا رہا سی سچ نوں پیراں تھلے لتاڑیا جا رہا سی تاں صاحب شری گرو گوبند سنگھ مہاراج نے تلوار چکی تو تلوار چک کے ڈاکٹر دی نیائی جویں ایک ڈاکٹر کوئی گندا مادہ پیدا ہو جائے شریر اندر تے ڈاکٹر تکھے نشتر دے نال پاڑ کے وچوں گندا مادہ کڈ دیندا ہے ایویں گرو گوبند سنگھ مہاراج سچے پاتشاہ جی نے سنسار وچ گندے پرشاں دا مادہ باہر کڈیا پر اج ساڈے اپنے لانے دے وچ پیدا ہوئے ہیں گل کی کریے اپنا جھگا چکیے تے اپنا ہی ٹھڈ آہ تھوڑے کتے ایک دو سٹیج تے ہی ایک بول جاتا پیراں چ مار جاتا تیسرا پھر ہتھیار لے کے بیٹھا کہندا تو بول کے ہٹ سہی کہاڑی میرے کو بھی بڑی تکھی تیرے بھی پت پیراں تے ماروں وہ دے پیراں تے مار جاتا چوتھا پھر تیار کھلوتا ہے اور رب دا واسطہ سروتیاں نوں کوئی سن لین دئیے اج تے انہاں دے وی جھگڑے پئے نے کیتا کی جائے مینو بھی بہت سما سٹیج تے وچرن دا سما ملیا دیکھتے رہے ایتھے بھی ہزاراں آندے رہے نے ہوندا رہیا میں ایک دی گل دوسرا کٹ جاندا سی اے میں مہاپرکھ سوامی پرمانند جی پیچھے ہو کے گئے انہاں بڑی سونی گل کہی کہندے بھی کوئی پہلے بولے پھر اسی بولدے ہاں او دا مطلب کہندے او جو کچھ بول چکا ہے او دے آدھار تے اپاں چلے چلاں گے نال لڑی چ لڑی پرو دیاں گے جے کتے کوئی کوتاہی کر کے کچھ کہہ گیا اونوں سدھار دیاں گے تن ہے ودوان ایسے ہونے چاہیے سات پرش ایسے ہونے چاہیے کوئی ایسی کوتاہی ہو بھی جائے میں ہی کچھ ایہو جہا بول دیا مگر میرے پاویں لگتے ہون اس نوں سدھار کے تے صحیح ڈنگ نہ لگے نکار کے رکھ دینا نہ کہ سروتیاں دے ہردے وچوں جو سنیا کڈ کے پرا مار دیے اے وی تے کیرشا ہوتی ہے تے ودواناں دی سبا دے وچ بہتا تار معاف کریو ہوندا اس طرح ایک خوں خاں جی بہت ہوندی میں فلانا چترویدی دویدی فلانا ٹینگڑا پتہ نہیں کنا پڑھے نہیں اس کر کے گرو مہاراج سچے پاتشاہ جی کہندے نے جے تو ودیا پڑھے نا ودیا وچاری پر اپکاری پڑھ پڑھ پائیے اے وچاری نوں پڑھ اس نوں پڑھ کے وچار تے وچار کے پریکٹیکل جیون وچ لیا بس پھر ویکھی ایدی تو کرپا سنت بابا کرتار سنگھ جی پنڈراں والے مہاپور کانپور کے پتہ نہیں کیڑے ریلوے اسٹیشن تے جدوں واپس پرت کے آئے نا سنگتاں بہت ستکار کیتا پھلاں دی ورکھا کیتی سہرے پائے بہت پریم کیتا پیارو ادو سنت جرنیل سنگھ جی نوں کہندے نے جرنیل سیاں او متا منی اے سانوں پئے نے سہرے اے بھلاں دی ورکھا ساڈے تے ہوئی ہے پیاریا گرو کی بانی پڑھ دے ہیں گرو کی بانی وچار دے ہیں او دے ستکار نو لوکاں نے بھلاں دے سہرے پائے دیکھو تسی ماں پرکھاں دی نعمت کانا نو پرش جنہ نے سنسار تے کمائیاں کیتیاں نے اور انہ دے پاس سنگت بیٹھ کے کچھ لے سکتی ہے او بھی بے سمجھ لوگ نے جیڑے کہندے نے سادھو دے پاس نہیں بیٹھنا چاہیے انہاں نالوں بھی اناڑی دنیا تے کوئی نہیں ہونا ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤ ਕਹਿ ਰਹੇ ਨੇ ਕਬੀਰ ਸਾਧੂ ਦੀ ਸੰਗਤ ਰਹੋ ਜਾਉ ਕੀ ਭੂਸੀ ਖਾਓ ਕੋਈ ਸੁੱਖੀ ਮਿੱਸੀ ਖਾਣੀ ਪੈ ਜਾਏ ਤੇ ਖਾ ਪਰ ਸਾਧੂ ਦੀ ਸੰਗਤ ਤੋਂ ਬਾਹਰ ਆਉਣਾ ਕਬੀਰ ਸਾਧੂ ਦੀ ਸੰਗਤ ਰਹੋ ਜਾਉ ਕੀ ਭੂਸੀ ਖਾਓ ਹੋਰ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ ਸਾਕਤ ਦੇ ਸੰਗ ਨਾ ਜਾਈ ਸਾਧੂ ਦੀ ਸੰਗਤ ਵਿੱਚ ਰਹੋ ਕਿਉਂਕਿ ਘੋੜ ਬਿਨਾਂ ਨਾ ਹੀ ਅਸਵਾਰ ਸਾਧੂ ਬਿਨ ਨਾ ਹੀ ਦਰਬਾਰ।